ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਪ੍ਰਭ ਦਾਤਾ ਦਾਤਾਰ ਪਰਿਉ ਜਾਟ ਕੇ ਕਸਰਨਾ ਮਿਲੈ ਦਾਨ ਸੰਤਰੇਨ ਜੇਹ ਲਗ ਭਾਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਸੱਜਣ ਸੱਚਾ ਪਾਤਸ਼ਾਹੁ ਸਿਰਸਾਹਾਂ ਦਸਾਹੁ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੁ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ। ਪਸੂ ਪਰੇਤ ਮੁਗਧ ਭੈ ਸਰੋਤੇ, ਹਰ ਨਾਮਾ ਮੁਖ ਗਾਇਆ। ਮ੍ਰਿਤਕ ਕਉ ਪਾਇਓ ਤਨ ਸਾਸਾ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਲੋਕ ਪ੍ਰਲੋਕ ਦੇ ਰਾਖੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਜਿੱਥੇ ਸੰਗਤਾਂ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੀ ਦਾਤ ਪ੍ਰਾਪਤ ਕਰ ਰਹੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਦੀ ਦਾਤ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ। ਉੱਥੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਹੋਏ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੀ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਆਪ ਸੰਗਤਾਂ ਦੀਵਾਨ ਹਾਲ ਦੇ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰੁੜ ਕਰਕੇ ਗੁਰਬਾਣੀ ਦਾ ਨਿਤਨੇਮ ਸਰਵਣ ਕਰ ਰਹੇ ਸੀ। ਉੱਥੇ ਆਪ ਜੀ ਨੇ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਜੋ ਅੱਜ ਸਾਨੂੰ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਇਹ ਸ਼ਬਦ ਦਾ ਸਿਧਾਂਤ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਪੂਰੇ ਸਤਿਗੁਰੂ ਦੀ ਇਹ ਵਡਿਆਈ ਹੈ, ਪੂਰੇ ਸਤਿਗੁਰੂ ਦੀ ਇਹ ਮਹਿਮਾ ਹੈ, ਪੂਰੇ ਸਤਿਗੁਰੂ ਦਾ ਇਹ ਪ੍ਰਤਾਪ ਹੈ ਕਿ ਪੂਰਾ ਸਤਿਗੁਰੂ ਸੰਸਾਰ ਦੇ ਅੰਦਰ ਅਸਚਰਜ ਕੌਤਕ ਕਰਦਾ ਹੈ। ਔਰ ਉਹ ਕੌਤਕ ਪੂਰੇ ਸਤਿਗੁਰੂ ਦੇ ਦਰ ਤੋਂ ਸਾਨੂੰ ਪ੍ਰਤੱਖ ਉਹਨਾਂ ਕੌਤਕਾਂ ਦੇ ਦਰਸ਼ਨ ਹੁੰਦੇ ਹੈ ਜਿਹੜੇ ਸਾਡੀ ਮਨ ਬੁੱਧ ਤੋਂ ਪਰੇ ਹਨ। ਮਨ ਔਰ ਬੁੱਧੀ ਦੀ ਪਹੁੰਚ ਸੰਸਾਰਕ ਤਲ 'ਤੇ ਹੈ। ਸੰਸਾਰ ਵਿੱਚ ਜੋ ਮਨੁੱਖ ਵੇਖਦਾ ਹੈ ਉਸ ਨੂੰ ਹੀ ਮਹਿਸੂਸ ਕਰਦਾ ਹੈ, ਜਾਂ ਇਉਂ ਕਹਿ ਲਓ ਕਿ ਜੋ ਅੱਖਾਂ ਨਾਲ ਪਸਾਰਾ ਦਿਸਦਾ ਹੈ ਉਸੇ ਉੱਤੇ ਸਾਡੇ ਮਨ ਦੀ ਜਿਹੜੀ ਹਾਲਤ ਹੈ ਸਥਿਰ ਹੈ, ਉਸੇ ਨੂੰ ਹੀ ਅਸੀਂ ਸੱਚ ਕਰਕੇ ਮੰਨੀ ਬੈਠੇ ਹਾਂ। ਜ਼ਰੂਰੀ ਨਹੀਂ ਕਿ ਜੋ ਵਸਤੂਆਂ ਅੱਖਾਂ ਨਾਲ ਦੇਖੀਏ ਉਹਨਾਂ ਵਿੱਚੋਂ ਸਾਨੂੰ ਅਸਲੀਅਤ ਦਿਖਾਈ ਦੇ ਜਾਏ। ਕਈ ਐਸੀਆਂ ਵਸਤੂਆਂ ਹਨ ਜਿਹੜੀਆਂ ਅੱਖਾਂ ਨਾਲ ਦਿਖਾਈ ਨਹੀਂ ਦਿੰਦੀਆਂ, ਪਰ ਉਹਨਾਂ ਦਾ ਵਜੂਦ ਸਦਾ ਸਾਨੂੰ ਮਹਿਸੂਸ ਹੁੰਦਾ ਹੈ। ਇਸੇ ਕਰਕੇ ਪੂਰੇ ਗੁਰੂ ਦੀ ਜਿਹੜੀ ਵਡਿਆਈ ਹੈ ਉਹ ਵੀ ਮਨ ਔਰ ਬੁੱਧੀ ਦੇ ਤਲ ਤੋਂ, ਮਨ ਦੀਆਂ ਸਿਆਣਪਾਂ ਤੋਂ, ਜਾਂ ਇਉਂ ਕਹਿ ਲਓ ਮਨ ਦੀਆਂ ਚਤਰਾਈਆਂ ਔਰ ਬੁੱਧੀ ਦੀਆਂ ਸਿਆਣਪਾਂ ਤੋਂ ਪਰੇ ਹਨ। ਉੱਥੇ ਨਾ ਮਨ ਦੀ ਗਮਤਾ ਹੈ ਨਾ ਬੁੱਧੀ ਦੀ ਗਮਤਾ ਹੈ। ਇਸ ਕਰਕੇ ਸਤਿਗੁਰੂ ਦੀ ਕੀ ਮਹਿਮਾ ਹੈ, ਅੱਜ ਦੇ ਸ਼੍ਰੀ ਮੁਖਵਾਕ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਪਰਮ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹੈ। ਪੂਰਾ ਗੁਰੂ ਜਿਹੜੀਆਂ ਅਣਹੋਣੀਆਂ ਘਟਨਾਵਾਂ ਹਨ ਉਹ ਪੂਰੇ ਗੁਰੂ ਦੀ ਬਰਕਤ ਨਾਲ ਘਟ ਜਾਂਦੀਆਂ ਹਨ। ਅਣਹੋਣੀਆਂ ਗੱਲਾਂ ਜਿਹੜੀਆਂ ਮਨੁੱਖੀ ਤਲ ਉੱਤੇ ਨਹੀਂ ਵਾਪਰ ਸਕਦੀਆਂ ਉਹ ਪੂਰੇ ਗੁਰੂ ਦੀ ਬਰਕਤ ਨਾਲ ਉਹ ਪ੍ਰਤੱਖ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਹੋ ਜਾਂਦੀਆਂ ਹਨ, ਕਿਉਂਕਿ ਜੀਵ ਅਲਪੱਗ ਹੈ, ਗੁਰੂ ਸਰਬੱਗ ਹੈ। ਇਸ ਕਰਕੇ ਗੁਰੂ ਦੀ ਸਰਬੱਗਤਾ ਦੇ ਵਿੱਚੋਂ ਜੋ ਜੋ ਬਖਸ਼ਿਸ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ ਹਨ, ਜਾਂ ਜਿਨ੍ਹਾਂ ਨੂੰ ਅਸੀਂ ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕੇ ਕਥਨ ਨਹੀਂ ਕੀਤਾ ਜਾ ਸਕਦਾ। ਇਸ ਲਈ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਸੋਰਠ ਰਾਗਣੀ ਅੰਦਰ ਪੰਚਮ ਗੁਰਦੇਵ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਦੀ ਦਾਤ ਸਾਨੂੰ ਬਖਸ਼ਿਸ਼ ਕਰਦੇ ਐ।
ਨਿਰਤਕ ਕਉ ਪਾਇਓ ਤਨ ਸਾਸਾ।
ਇਹ ਪੂਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰੂ ਦੀ ਮਹਿਮਾ ਹੈ, ਪੂਰੇ ਗੁਰੂ ਦਾ ਪ੍ਰਤਾਪ ਹੈ। ਵਡਾਈ ਦਾ ਅਰਥ ਸ਼ਕਤੀ ਵੀ ਹੈ। ਗੁਰੂ ਦੀ ਇਹ ਵੱਡੀ ਸ਼ਕਤੀ ਹੈ ਕਿ ਮਰਿਆ ਹੋਇਆਂ ਦੇ ਵਿੱਚ ਪ੍ਰਾਣਾਂ ਦਾ ਸਵਾਸਾਂ ਦਾ ਸੰਚਾਰ ਕਰ ਦਿੰਦਾ ਹੈ। ਭਾਵ ਪ੍ਰਤੱਖ ਜਿਹੜੇ ਜੀਵ ਮਰੇ ਹੈ ਉਹਨਾਂ ਨੂੰ ਜਿਉਂਦੇ ਕਰਦਾ ਹੈ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਗਈ ਹੋਈ ਜਿਹੜੀ ਉਮਰ ਹੈ ਉਸ ਨੂੰ ਮੋੜ ਲੈਂਦਾ ਹੈ। ਗਈ ਹੋਈ ਸਵਾਸਾਂ ਦੀ ਪੂੰਜੀ ਨੂੰ ਦੁਬਾਰਾ ਵਾਪਸ ਕਰ ਦਿੰਦਾ ਹੈ। ਇਹ ਪੂਰੇ ਗੁਰੂ ਦੀ ਸ਼ਕਤੀ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਪ੍ਰਭੂ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਭਾ ਜਾਏ ਤਾਂ ਬਿਨਾਂ ਸਵਾਸਾਂ ਤੋਂ ਵੀ ਇਸ ਜੀਵ ਨੂੰ ਮਾਤ ਲੋਕ ਵਿੱਚ ਰੱਖ ਸਕਦਾ ਹੈ। ਸੰਸਾਰ ਨੂੰ ਤਾਰਦੇ ਹੋਏ ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸਾਹਿਬ ਮਜਨੂੰ ਕਾ ਟਿੱਲਾ ਦਿੱਲੀ ਵਿੱਚ ਸਤਿਗੁਰਾਂ ਦਾ ਪ੍ਰਸਿੱਧ ਇਤਿਹਾਸਕ ਅਸਥਾਨ ਹੈ। ਇਸ ਅਸਥਾਨ 'ਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਚਰਨ ਪਾਏ ਔਰ ਉਸ ਸਮੇਂ ਸਤਿਗੁਰੂ ਜੀ ਨੇ ਰਾਤ ਦਾ ਸਮਾਂ ਗੁਜ਼ਾਰਿਆ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਇਸ਼ਨਾਨ ਕਰਕੇ ਨਿਤਨੇਮ ਕੀਤਾ। ਭਾਈ ਮਰਦਾਨਾ ਜੀ ਨੂੰ ਆਗਿਆ ਕੀਤੀ, ਰਬਾਬ ਬਜਾ ਕਾਈ ਸਿਫਤ ਕਰਤਾਰ ਦੀ ਕਰੀਏ। ਆਸਾ ਜੀ ਦੀ ਵਾਰ ਦਾ ਹਜ਼ੂਰ ਨੇ ਕੀਰਤਨ ਕੀਤਾ। ਸਤਿਗੁਰਾਂ ਦੇ ਸਮੇਂ ਪੌੜੀਆਂ ਨਾਲ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ। ਸਲੋਕਾਂ ਅਤੇ ਮਹੱਲਿਆਂ ਦੀ ਮਹਾਨ ਬਖਸ਼ਿਸ਼ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਜੋ ਸਤਿਗੁਰਾਂ ਨੇ ਸ਼ਬਦ ਉਚਾਰੇ ਹੈ ਸਲੋਕਾਂ ਵਿੱਚ ਮਹੱਲਿਆਂ ਵਿੱਚ, ਉਹਨਾਂ ਨੂੰ ਵਾਰਾਂ ਦੇ ਵਿੱਚ ਸਤਿਗੁਰੂ ਜੀ ਨੇ ਸ਼ਾਮਿਲ ਕਰਕੇ ਇਉਂ ਸੰਪੂਰਨ ਸਲੋਕਾਂ ਮਹੱਲਿਆਂ ਸ਼ਬਦਾਂ ਦੇ ਸਹਿਤ ਪੌੜੀਆਂ ਦੇ ਸਮੇਤ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਦੀ ਜਾਂ ਨਿਤਨੇਮ ਦੀ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਜਿੱਥੇ ਗੁਰਸਿੱਖ ਪੰਜ ਬਾਣੀਆਂ ਦਾ ਨਿਤਨੇਮੀ ਹੈ ਉੱਥੇ ਬਹੁਤ ਗੁਰਸਿੱਖ ਨਾਲ ਸੁਖਮਨੀ ਸਾਹਿਬ ਦਾ ਪਾਠ ਆਸਾ ਜੀ ਦੀ ਵਾਰ ਦਾ ਪਾਠ ਵੀ ਕਰਦੇ ਹੈ। ਕੀਰਤਨ ਹੋਇਆ, ਇੱਕ ਮਹਾਵਤ ਹੈ, ਉਹ ਸਮੇਤ ਪਰਿਵਾਰ ਦੇ ਆਪਣੇ ਸੰਬੰਧੀਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਔਰ ਵਿਰਲਾਪ ਕਰਨ ਲੱਗ ਪਿਆ ਉੱਚੀ ਉੱਚੀ। ਸਤਿਗੁਰੂ ਜੀ ਪੁੱਛਦੇ ਹੈ ਕੀ ਦੁੱਖ ਹੈ, ਕੀ ਤਕਲੀਫ ਹੈ, ਕੀ ਸੰਕਟ ਹੈ। ਦੁਖੀਆਂ ਦੇ ਦੁੱਖਾਂ ਨੂੰ ਨਾ ਸਹਾਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਨਾ ਕੋਮਲ ਹਿਰਦਾ ਹੈ, ਉਹਨਾਂ ਦੇ ਦੁੱਖਾਂ ਭਰੀ ਵਿਥਿਆ ਨੂੰ ਸੁਣ ਕੇ ਜਦੋਂ ਮਹਾਵਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਹਾਥੀ ਨੂੰ ਚਲਾਉਣ ਵਾਲਾ ਮਹਾਵਤ ਹਾਂ, ਦਿੱਲੀ ਦਾ ਬਾਦਸ਼ਾਹ ਜੋ ਸਿਕੰਦਰ ਹੈ, ਸਿਕੰਦਰ ਲੋਧੀ ਦਾ ਮੈਂ ਹਾਥੀ ਚਲਾਉਣ ਵਾਲਾ ਮਹਾਵਤ ਹਾਂ, ਹਥਵਾਨ ਹਾਂ, और साढ़े सारे परिवार की संबंधियों की रोजी जो रिजक है वो बादशाह दे हाथी द्वारा ही सानू प्राप्त होंदी है। रोजाना रोजीना भी बादशाह दे खजाने विच्चों इस हाथी की सेवा करके और बादशाह नू सवारी कराउण करके सानू ये रोजीना हमेशा वास्ते मिलता है। पर सतगुरु जी कारण नहीं समझ आया कि हाथी मर गया, कोई दुख तकलीफ का भी नहीं पता लगा, कोई इलाज करा लेंदे। सतगुरु जी बड़ा वड्डा संकट आन पिया, बादशाह नू पता लगा कि मेरा हाथी मर गया, असी उहदी खास सेवा संभाल ना कीती ते साडे उत्ते नाराजगी होण करके सानू डन भी दे सकदा है। और बादशाह दे डन भी बड़े खतरनाक, मृत्यु डन भी दे सकदा, बंदी खाने विच भी पा सकदा है। एक तां साडे उत्ते इह संकट आण पिया है, दूसरा सच्चे पातशाह साडी रोडी रिड़क भी इसे हाथी ते निर्भर सी, वह भी साडा गुजारा बंद हो गया। आप कृपा करो, साडे ते तरस करो, साडा इस संकट निवृत करो। गुर इतिहास विच जिक्र आउंदा है भाई मरदाना जी नूं सतगुरु जी ने आग्या कीती कि दुखी गुरु घर दी शरण विच आए है, जो शरण आवै तिस कंठ लावै। इहो बिरद स्वामी संदा वाहिगुरु कह के जल दा छटा दिओ, परमेश्वर वाहिगुरु कृपा करेगा। भाई मरदाना जी ने सतगुरु जी का वचन मन के उस तरह ही सारी ड्यूटी निभाई, तो वेखद्या वेखद्या हाथी उठ के बैठ गया। सारे सतगुरु महाराज जी के चरणों में आ के शुकराना करन लगे, सतगुरु की वडियाई दे जस दे शब्द बोलन लगे। सतगुरु कहन लगे भाई ये परमेश्वर की कृपा है, उसे ने बख्शिश की है। साध संगत जी ये पूरे गुरु की वडियाई है कि प्रतख मरिया विच भी श्वास चला सकता है। जिथे धन गुरु नानक देव महाराज जी दियां ये महान बरकतां हन, तीसरे सरूप दे विच गोइंदवाल साहब की रहन वाली माता इको एक नौजवान पुत्र अचानक चढ़ाई कर जांदा है। भाई बल्लू नू कोले बुला के सतगुरु जी पुछदे है कि भाई बल्लू नगर विच्चों बड़े कीरनियां दी दुख भरी रोण दी विरलाप दी आवाज़ आ रही है, कोई बड़ी दुखी आत्मा विरलाप कर रही है, पुछ के आओ की कारण होया। भाई बल्लू जी नगर विच गए, इको एक बिरध माता है, उसका भी इको एक पुत्र है, सिर ते साईं दा साया भी बहुत समा पहला उठ चुका है सिर तों। तो माता नूं विरलाप करदी नूं पुछदा भाई बल्लू कि माता की कारण होया, कहन लगी पता नहीं लगा, ऐसा ताप चढ़िया जिस दे नाल पुत्र बच नहीं सकया, इको एक पुत्र सी जिस दे सहारे मैं अपने जीवन का निर्वाह कर दी सी। भाई बल्लू ने उस वक्त सतगुरु जी नूं आके सारी बिथिया हाथ जोड़ के सतगुरां दे चरणों में अर्ज कीती, तो सतगुरु कहन लगे भाई बल्लू कुछ सिखां नूं नाल लैके उस माता दे पुत्र दा जो मृतक शरीर आ उस नूं अते माता नूं इत्थे लैके आओ। जदों लिआंदा गया सतगुरां ने कृपा दी दृष्टि पाई, माता दे मरे पुत्र नूं जिउंदा कर दिता, श्वासां दा दान बख्शिया। साध संगत जी गुरबाणी विच भी ये जिक्र आया है, देख प्रताप सुत भान डरियो। हे गुरु अमरदास जी, तुहाडा प्रताप वेख के ਪਾਨ ਨਾਮ ਸੂਰਜ ਦਾ ਹੈ, ਸੂਰਜ ਦਾ ਪੁੱਤਰ ਜਮ ਰਾਜ ਤੋਂ ਧਰਮ ਰਾਜਾ ਹੈ, ਉਹ ਵੀ ਡਰਦਾ ਗੋਇੰਦਵਾਲ ਸਾਹਿਬ ਆਉਣ ਤੋਂ ਜਾਂ ਆਪਣੇ ਜਮਾਂ ਨੂੰ ਭੇਜਣ ਤੋਂ। 22 ਸਾਲ ਤੋਂ ਉੱਤੇ ਸਤਿਗੁਰੂ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਗੁਰਤਾ ਗੱਦੀ ਦੇ ਸੰਘਾਸਨ 'ਤੇ ਸੱਜ ਕੇ ਸੰਗਤਾਂ ਦੀ ਕਲਿਆਣ ਕੀਤੀ, ਸੰਗਤਾਂ 'ਤੇ ਮਹਾਨ ਰਹਿਮਤਾਂ ਕੀਤੀਆਂ, ਔਰ 22 ਸਾਲਾਂ ਦੇ ਵਿੱਚ ਗੁਰ ਇਤਿਹਾਸ ਵਿੱਚ ਆਉਂਦਾ ਸਤਿਗੁਰਾਂ ਦੇ ਬਚਨ ਸਨ, ਮਾਪਿਆਂ ਅੱਗੇ ਪੁੱਤ ਨਾ ਮਰਸੀ, ਕਿ ਮਾਪਿਆਂ ਦੇ ਅੱਗੇ ਉਹਨਾਂ ਦੇ ਪੁੱਤਰਾਂ ਦੀ ਬੱਚਿਆਂ ਦੀ ਕਦੇ ਮੌਤ ਨਹੀਂ ਹੋਏਗੀ। ਐਡਾ ਵੱਡਾ ਪ੍ਰਤਾਪ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਲਾਹੌਰ ਵਿਖੇ ਭਾਈ ਸੰਮਣ ਦੇ ਪੁੱਤਰ ਮੂਸਨ ਨੂੰ ਜੀਵਨ ਦਾਨ ਬਖਸ਼ ਕੇ ਮਹਾਨ ਰਹਿਮਤਾਂ ਕੀਤੀਆਂ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਧੰਨ ਬਾਬਾ ਅਟਲ ਰਾਏ ਸਾਹਿਬ ਜੀ, ਜਿਨ੍ਹਾਂ ਦਾ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਹਨ। ਸੋਇਨੀ ਖੱਤਰੀ ਮਰ ਚੁੱਕਾ ਹੈ, ਵਾਹਿਗੁਰੂ ਕਹਿ ਕੇ ਉਸ ਦੇ ਗਲ ਵਿੱਚ ਖੁੰਡੀ ਪਾ ਕੇ ਉਠਾ ਦਿੰਦੇ ਹੈ, ਮਰੇ ਪੁੱਤਰ ਨੂੰ ਜੀਵਨ ਦਾਨ ਦੇ ਦਿੰਦੇ ਹੈ, ਔਰ ਆਪਣੇ ਸਾਥੀ ਉੱਤੇ ਗੁਰੂ ਘਰ ਦੀਆਂ ਮਹਾਨ ਬਖਸ਼ਿਸ਼ਾਂ ਕਰ ਦਿੰਦੇ ਹੈ। ਸੋ ਸਾਧ ਸੰਗਤ ਜੀ, ਐਸੀ ਗੁਰੂ ਘਰ ਦੀ ਇਹ ਮਹਾਨ ਵਡਿਆਈ ਹੈ, ਮਹਾਨ ਮਹਿਮਾ ਹੈ ਕਿ ਮਰਿਆਂ ਵਿੱਚ ਵੀ ਸਵਾਸਾਂ ਦਾ ਪ੍ਰਵਾਹ, ਸਵਾਸਾਂ ਦਾ ਸੰਚਾਰ ਚਲਾ ਦਿੰਦੇ ਹਨ। ਜਿਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਉਸ ਸਮੇਂ ਦੇ ਜ਼ਾਲਮ ਹਾਕਮਾਂ ਨੇ ਗਹਿਰਾ ਹਮਲਾ ਕੀਤਾ ਤਾਂ ਮਹਾਂਪੁਰਖ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸਿੰਘ ਧੰਨ ਬਾਬਾ ਦੀਪ ਸਿੰਘ ਜੀ, ਕੁਝ ਸ਼ਸਤਰਧਾਰੀ ਯੋਧੇ, ਸੂਰਬੀਰ ਯੋਧਿਆਂ ਦਾ, ਬਹਾਦਰਾਂ ਦਾ ਜਥਾ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲੇ। ਤਰਨ ਤਾਰਨ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ, ਅਰਦਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਵੈਰੀਆਂ ਦੇ ਘੇਰੇ ਵਿੱਚੋਂ ਆਜ਼ਾਦ ਕਰਾਉਣ ਵਾਸਤੇ ਜਦੋਂ ਆਪ ਜੀ ਨੇ ਚਾਲੇ ਪਾਏ, ਔਰ ਆਪ ਜੀ ਦਾ ਗੁਰਦੁਆਰਾ ਟਾਹਲਾ ਸਾਹਿਬ ਜਿੱਥੇ ਅਸਥਾਨ ਹੈ, ਜਦੋਂ ਆਪਾਂ ਤਰਨ ਤਾਰਨ ਸਾਹਿਬ ਨੂੰ ਦਰਸ਼ਨ ਕਰਨ ਜਾਈਏ ਤਾਂ ਸੱਜੇ ਹੱਥ ਗੁਰਦੁਆਰਾ ਟਾਹਲਾ ਸਾਹਿਬ ਹੈ। ਇੱਥੇ ਆ ਕੇ ਸਾਧ ਸੰਗਤ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਮਾਲ ਖਾਨ ਦੇ ਨਾਲ, ਜਿਸ ਦਾ ਨਾਮ ਜਹਾਨ ਖਾਂ ਵੀ ਆਉਂਦਾ ਹੈ, ਸਾਂਝਾ ਵਾਰ ਹੋਣ ਦੇ ਨਾਲ ਧੜ ਨਾਲੋਂ ਸੀਸ ਵੱਖ ਹੋ ਜਾਂਦਾ ਹੈ, ਤਾਂ ਉਸ ਸਮੇਂ ਭਾਈ ਨੱਥਾ ਸਿੰਘ ਜੀ ਨੇ ਅਵਾਰਡ ਦੇ ਕੇ ਆਖਿਆ ਕਿ ਬਾਬਾ ਜੀ, ਤੁਸੀਂ ਪ੍ਰਣ ਕੀਤਾ ਸੀ ਕਿ ਹਰਿਮੰਦਰ ਸਾਹਿਬ ਨੂੰ ਵੈਰੀਆਂ ਦੇ ਘੇਰੇ ਵਿੱਚੋਂ ਆਜ਼ਾਦ ਕਰਾ ਕੇ ਸ਼ਹੀਦੀ ਦੇਵਾਂਗੇ, ਆਪਣਾ ਸੀਸ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟਾ ਕਰਾਂਗੇ, ਤੁਸੀਂ ਤਾਂ ਸ਼ਹਾਦਤ ਦਾ ਜਾਮ ਇੱਥੇ ਪੀ ਗਏ, ਦੀਪ ਸਿੰਘ ਤੈ ਪ੍ਰਣ ਰਹਿਓ। ਇਹ ਇਤਿਹਾਸ ਵਿੱਚ ਆਉਂਦਾ ਕਿ ਤੁਹਾਡਾ ਪ੍ਰਣ ਰਹਿ ਗਿਆ ਜੋ ਤੁਸੀਂ ਕੀਤਾ ਸੀ, ਤਾਂ ਉਸੇ ਸਮੇਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਖੱਬੇ ਹੱਥ ਦੀ ਤਲੀ 'ਤੇ ਟਿਕਾ ਕੇ ਸੱਜੇ ਹੱਥ ਵਿੱਚ 18 ਸੇਰ ਪੱਕੇ ਦਾ ਖੰਡਾ ਪਕੜ ਕੇ 5 ਤੋਂ 6 ਕੋਹ ਦਾ ਪੈਂਡਾ ਤੈਅ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿੱਚ ਜਿੱਥੇ ਬਾਬਾ ਜੀ ਦਾ ਅਸਥਾਨ ਹੈ, ਇੱਥੇ ਆਪਣਾ ਸੀਸ ਲਿਆ ਕੇ ਭੇਟਾ ਕੀਤਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤੁਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਪੂਰੇ ਗੁਰੂ ਦੀ ਵਡਿਆਈ ਹੈ, ਇਹ ਪੂਰੇ ਗੁਰੂ ਦੀਆਂ ਬਖਸ਼ਿਸ਼ਾਂ ਹਨ। ਇਉਂ ਪ੍ਰਤੱਖ ਵੀ ਜਿਹੜੇ ਮਰ ਜਾਂਦੇ ਹੈ ਉਹਨਾਂ ਨੂੰ ਮੇਰਾ ਸਤਿਗੁਰੂ ਸਵਾਸਾਂ ਦੀ ਪੂੰਜੀ ਦੇ ਕੇ ਉਹਨਾਂ ਦੇ ਤਨ ਵਿੱਚ ਸਵਾਸਾਂ ਦਾ ਸੰਚਾਰ ਕਰਕੇ ਸਵਾਸ ਪ੍ਰਾਣ ਚਲਾ ਕੇ ਉਹਨਾਂ ਨੂੰ ਜੀਵਨ ਦਾ ਦਾਨ ਬਖਸ਼ ਦਿੰਦਾ ਹੈ।
ਵਿਛੜਤ ਆਨ ਮਿਲਾਇਆ,
ਜਿਹੜੇ ਵਿਛੜ ਗਏ ਸਵਾਸਾਂ ਕਰਕੇ ਉਹਨਾਂ ਨੂੰ ਦੁਬਾਰਾ ਫੇਰ ਮੇਲ ਕੇ ਜੀਵਨ ਦਾਨ ਕਰ ਦਿੱਤਾ ਸਤਿਗੁਰੂ ਨੇ, ਐਸੀ ਮਹਾਨ ਬਖਸ਼ਿਸ਼ ਕਰਦਾ ਹੈ ਮੇਰਾ ਸਤਿਗੁਰੂ।
ਪਸ਼ੂ ਪਰੇਤ ਮੁਗਧ ਭੈ ਸਰੋਤੇ,
ਜਿਹੜੇ ਪਸ਼ੂ ਸਨ ਸਾਧ ਸੰਗਤ ਜੀ, ਇਤਿਹਾਸ ਵਿੱਚ ਆਉਂਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਡਾਣ ਬੀਆਬਾਨ ਵਿੱਚ ਤੁਰੇ ਜਾ ਰਹੇ ਹੈ, ਭਾਈ ਬਾਲਾ ਮਰਦਾਨਾ ਨਾਲ ਹਨ। ਇੱਕ ਐਸੇ ਜੰਗਲ ਦੇ ਵਿੱਚ ਗਏ ਹੈ ਜਿੱਥੇ 5000 ਸ਼ੇਰ ਭੁੱਖੇ ਪਿਆਸੇ ਬੜੀ ਉਹਨਾਂ ਦੀ ਤਰਸਯੋਗ ਹਾਲਤ ਸਤਿਗੁਰਾਂ ਨੂੰ ਨਜ਼ਰ ਆਏ, ਬਾਣੀ ਦਾ ਕੀਰਤਨ ਕੀਤਾ, ਖੂੰਖਾਰ ਜਾਨਵਰ ਸਤਿਗੁਰਾਂ ਦੇ ਪਾਸ ਜਦੋਂ ਨੇੜੇ ਆਏ ਉਹਨਾਂ ਦੀਆਂ ਆਤਮਾਵਾਂ ਨੂੰ ਜਗਾਇਆ, ਬਚਨ ਕੀਤਾ ਕਿ ਜੇ ਭਾਈ ਅਗਲੇ ਜਨਮ ਵਿੱਚ ਸਿੱਖੀ ਧਾਰਨ ਕਰਕੇ ਗੁਰੂ ਕੇ ਸਿੱਖ ਬਣੋਗੇ ਤਾਂ ਤੁਹਾਡਾ ਇਸ ਜੂਨੀ ਤੋਂ 84 ਤੋਂ ਛੁਟਕਾਰਾ ਕਰਾ ਕੇ ਤੁਹਾਨੂੰ ਮਨੁੱਖਾ ਤਨ ਬਖਸ਼ ਦਈਏ। ਹਜ਼ੂਰ ਨੇ ਬਾਣੀ ਦਾ ਕੀਰਤਨ ਕੀਤਾ ਔਰ ਉਹ ਜਿਹੜੇ ਪਸ਼ੂ ਸਨ ਉਹਨਾਂ ਦਾ ਉਧਾਰ ਕੀਤਾ, ਉਹਨਾਂ ਨੂੰ ਮਨੁੱਖੀ ਜਾਮਾ ਬਖਸ਼ ਕੇ, ਧੰਨ ਗੁਰੂ ਅੰਗਦ ਦੇਵ ਜੀ ਦੇ ਸਮੇਂ ਗੁਰਸਿੱਖੀ ਦਾ ਦਾਨ ਬਖਸ਼ ਕੇ ਉਹਨਾਂ ਦੀ ਕਲਿਆਣ ਕੀਤੀ। ਉਹ ਪਸ਼ੂਆਂ ਦਾ ਵੀ ਉਧਾਰ ਕੀਤਾ, ਪ੍ਰੇਤਾਂ ਦਾ ਵੀ ਉਧਾਰ ਕੀਤਾ। ਪਾਣਿਨੀ ਮੁਨੀ ਸਾਧ ਸੰਗਤ ਜੀ ਬੜਾ ਪ੍ਰਸਿੱਧ ਆਪਣੇ ਸਮੇਂ ਦਾ ਵਿਦਵਾਨ ਹੋਇਆ, ਜਿਸਨੇ ਵੇਦਾਂ ਦੀ ਵਿਆਕਰਨ ਲਿਖੀ ਹੈ, 9 ਤਰ੍ਹਾਂ ਦੀ ਰਿਸ਼ੀਆਂ ਦੀ ਵਿਆਕਰਨ ਮੰਨੀ ਹੈ, ਪਰ ਵੇਦਾਂ ਦੀ ਵਿਆਕਰਨ ਮੁੱਖ ਰੂਪ ਦੇ ਵਿੱਚ ਪਾਣਿਨੀ ਮੁਨੀ ਦੀ ਹੀ ਮੰਨੀ ਜਾਂਦੀ ਹੈ ਔਰ ਉਸੇ ਵਿਆਕਰਨ ਦਾ ਲਘੂ ਕੌਮ ਦੀ ਸਿਧਾਂਤ ਕੌਮ ਦੀ ਦਾ ਵਿਆਕਰਨ ਦਾ ਉਚਾਰਨ ਸਿੱਖ ਕੇ ਫਿਰ ਅੱਗੇ ਵੇਦ ਪਾਠੀ ਜਿਹੜੇ ਹੈ ਵੇਦਾਂ ਦਾ ਉਚਾਰਨ ਕਰਦੇ ਹੈ। ਵੇਦਾਂ ਦੇ ਡੂੰਘੇ ਭਾਵ ਦੀ ਵਿਆਖਿਆ ਕਰਦੇ ਹਨ। ਇਹ ਪਾਣਿਨੀ ਮੁਨੀ ਵਿਆਕਰਨ ਲਿਖਦਾ ਲਿਖਦਾ ਹੀ ਅਚਾਨਕ ਇਸ ਦੀ ਮੌਤ ਹੋ ਗਈ, ਮਰ ਕੇ ਪ੍ਰੇਤ ਬਣ ਜਾਂਦਾ ਹੈ ਔਰ ਜਿਸ ਵਕਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਾਂਸ਼ੀ ਵਿੱਚ ਜਾਂਦੇ ਹੈ ਉਸ ਵਕਤ ਪਾਣਿਨੀ ਮੁਨੀ ਦੇ ਜਿੰਨੇ ਵੀ ਸੇਵਕ ਹੈ ਉਹ ਸਤਿਗੁਰਾਂ ਨੂੰ ਮਿਲਦੇ ਹੈ ਔਰ ਅਰਜ ਕਰਦੇ, ਸੱਚੇ ਪਾਤਸ਼ਾਹ ਸਾਡਾ ਗੁਰੂ ਹੈ, ਪਾਣਿਨੀ ਮੁਨੀ ਵਿਆਕਰਨ ਲਿਖਦਾ ਲਿਖਦਾ ਸੰਪੂਰਨ ਨਹੀਂ ਕਰ ਸਕਿਆ, ਕਿਸੇ ਕਾਰਨ ਵਸ ਸਵਾਸਾਂ ਦੀ ਡੋਰੀ ਟੁੱਟ ਗਈ, ਮੌਤ ਹੋ ਗਈ, ਮਰ ਕੇ ਪ੍ਰੇਤ ਬਣ ਗਿਆ। ਸੱਚੇ ਪਾਤਸ਼ਾਹ ਅਸੀਂ ਆਪਣੇ ਗੁਰੂ ਦੀ ਇਹ ਸ਼ਕਤੀ ਵੇਖੀ ਹੈ ਕਿ ਉਹਨੇ ਮਰਨ ਤੋਂ ਬਾਅਦ ਇੱਕ ਬ੍ਰਾਹਮਣ ਦੇ ਵਿੱਚ ਬੈਠ ਕੇ ਬੋਲ ਕੇ ਸਾਰੀ ਵਿਆਕਰਨ ਸੰਪੂਰਨ ਕਰਵਾਈ। ਮਹਾਰਾਜ, ਪ੍ਰੇਤ ਜੂਨੀ ਦੇ ਬੜੇ ਦੁੱਖ ਹੈ ਔਰ ਉਹ ਆਪ ਵੀ ਬੋਲਦਾ ਹੈ ਕਿ ਮੇਰਾ ਛੁਟਕਾਰਾ ਕਰਵਾਓ, ਸੱਚੇ ਪਾਤਸ਼ਾਹ ਤੁਸੀਂ ਉਸ ਦਾ ਉਧਾਰ ਕਰੋ। ਤਾਂ ਉਸ ਵਕਤ ਪਾਣਿਨੀ ਮੁਨੀ ਦੀ ਰੂਹ ਆਈ ਸਤਿਗੁਰਾਂ ਦੇ ਪਾਸ, ਸਤਿਗੁਰਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਸਾਧ ਸੰਗਤ ਜੀ ਪ੍ਰੇਤ ਜੂਨ ਤੋਂ ਛੁਟਕਾਰਾ ਦਵਾ ਕੇ ਮੁਕਤੀ ਦਾ ਦਾਨ ਬਖਸ਼ਿਆ। ਪ੍ਰੇਤੋ ਕੀਤੋਂ ਦੇਵਤਾ ਤਿਨ ਕਰਨਾ ਹਾਰੇ, ਪ੍ਰੇਤਾਂ ਦਾ ਉਧਾਰ ਮੇਰੇ ਸਤਿਗੁਰੂ ਨੇ ਕੀਤਾ, ਪਸ਼ੂਆਂ ਨੂੰ ਵੀ ਤਾਰਿਆ, ਪ੍ਰੇਤਾਂ ਦਾ ਵੀ ਉਧਾਰ ਕੀਤਾ। ਮੁਗਧ ਜਿਹੜੇ ਮੂਰਖ ਸਨ, ਲਾਲ ਚੰਦ ਵਰਗੇ ਪੰਡਤਾਂ ਦੇ ਹੰਕਾਰ ਕਰਨ ਤੋਂ ਪੰਜੋਖਰਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਛੱਡੂ ਝੀਵਰ ਦੇ ਸਿਰ ਉੱਤੇ ਐਸੀ ਕਿਰਪਾ ਦੀ ਬਖਸ਼ਿਸ਼ ਦੀ ਛੜੀ ਰੱਖੀ, ਐਸੀ ਕਿਰਪਾ ਕੀਤੀ ਬਖਸ਼ਿਸ਼ ਦੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਮੂਕ ਊਚੜੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਜਵਾਨ ਤੋਂ ਗੁੰਗਾ ਕੰਨਾਂ ਤੋਂ ਬੋਲਾ। ਉਸ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ। ਉਹ ਮੁਗਧ ਮੂਰਖਾਂ ਦੇ ਉੱਤੇ ਵੀ ਮਹਾਨ ਕਿਰਪਾ ਕੀਤੀ। ਉਹ ਵੀ ਸਰੋਤੇ ਸੁਣਨ ਵਾਲੇ ਸਰੋਤੇ ਬਣ ਗਏ ਸਤਿਗੁਰੂ ਦੇ ਦਰ ਦੇ। ਉਹਨਾਂ ਉੱਤੇ ਵੀ ਮਹਾਨ ਬਖਸ਼ਾਂ। ਪਸ਼ੂਆਂ ਦਾ ਵੀ ਉਧਾਰ, ਪ੍ਰੇਤਾਂ ਦਾ ਵੀ ਉਧਾਰ, ਮੁਗਧ ਮੂਰਖਾਂ ਦਾ ਵੀ ਉਧਾਰ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਸੁਣਾ ਕੇ ਆਪ ਬਖਸ਼ਿਸ਼ ਕਰਕੇ ਕਰ ਦਿੱਤਾ। ਸਾਧ ਸੰਗਤ ਜੀ, ਪਰਮੇਸ਼ਰ ਦੀ ਬੜੀ ਵੱਡੀ ਵਡਿਆਈ ਹੈ। ਪਿਛਲੇ ਸਮੇਂ ਵਿੱਚ ਸਟੀਫਨ ਨਾਮ ਦਾ ਬੜਾ ਵੱਡਾ ਵਿਗਿਆਨੀ ਹੋਇਆ। ਭਾਵੇਂ ਕਿ ਉਹ ਆਸਤਕ ਬਿਰਤੀ ਵਾਲਾ ਨਹੀਂ ਸੀ, ਪਰ ਪਰਮੇਸ਼ਰ ਦੀ ਖੇਡ ਵੇਖੋ, ਕੰਨਾਂ ਤੋਂ ਸੁਣਾਈ ਨਹੀਂ ਉਹਨੂੰ ਦਿੰਦਾ ਸੀ ਸਾਰੀ ਜ਼ਿੰਦਗੀ, ਔਰ ਜ਼ਬਾਨ ਤੋਂ ਬੋਲਣਾ ਨਹੀਂ ਆਉਂਦਾ ਸੀ, ਫਿਰ ਵੀ ਦੁਨੀਆ ਵਿੱਚ ਵਿਗਿਆਨ ਦੇ ਖੇਤਰ ਦੇ ਵਿੱਚ ਉਹਨੇ ਆਪਣਾ ਨਾਮ, ਆਪਣੀ ਪ੍ਰਸਿੱਧੀ ਕਿਤਨੀ ਵੱਡੀ ਹਾਸਲ ਕੀਤੀ ਹੈ। ਇਹ ਵਾਹਿਗੁਰੂ ਦੀ ਕਿਰਪਾ ਹੈ, ਉਸ ਦੀ ਨੇਤ ਹੈ ਕਿ ਬਿਨਾਂ ਜ਼ਬਾਨ ਤੋਂ, ਬਿਨਾਂ ਕੰਨਾਂ ਤੋਂ ਵੀ ਉਹ ਵਾਹਿਗੁਰੂ ਪਰਮੇਸ਼ਰ ਮਹਾਨ ਬਖਸ਼ਿਸ਼ਾਂ ਕਰ ਸਕਦਾ ਹੈ। ਗੂੰਗਾ ਭਗਤ ਗਾਵੈ ਬਹੁ ਛੰਦ, ਗੂੰਗਿਆਂ ਤੋਂ ਵੀ ਮਹਿਮਾ ਗਵਾ ਸਕਦਾ, ਐਸਾ ਮੇਰਾ ਵਾਹਿਗੁਰੂ ਹੈ।
ਹਰ ਨਾਮਾ ਮੁਖ ਗਾਇਆ,
ਜਦੋਂ ਇਹਨਾਂ ਜੀਵਾਂ ਨੇ ਵਾਹਿਗੁਰੂ ਦੇ ਨਾਮ ਨੂੰ ਮੁਖ ਤੋਂ ਗਾਇਆ, ਤਾਂ ਇਹਨਾਂ ਉੱਤੇ ਵੀ ਪ੍ਰਤੱਖ ਮਹਾਨ ਮੇਰੇ ਸਤਿਗੁਰਾਂ ਨੇ ਬਖਸ਼ਿਸ਼ਾਂ ਕਰਕੇ ਇਹਨਾਂ ਦੀ ਕਲਿਆਣ ਕੀਤੀ। ਇਸੇ ਤਰ੍ਹਾਂ ਮ੍ਰਿਤ ਕੋ ਪਾਇਓ ਤਨ ਸਾਸਾ, ਇਹ ਮਨ ਮ੍ਰਿਤ ਸ਼ੁਭ ਚਿੰਤਨ, ਇਹ ਜਿਹੜਾ ਮਨ ਸ਼ੁਭ ਚਿਤਵਣੀ ਵੱਲੋਂ ਮਰਿਆ ਪਿਆ ਸੀ, ਇਹਦੇ ਵਿੱਚ ਸਾਧ ਸੰਗਤ ਜੀ ਨਾਮ ਦਾ, ਭਗਤੀ ਦਾ ਪ੍ਰਵਾਹ ਚਲਾ ਕੇ ਇਸ ਨੂੰ ਜਿਉਂਦਾ ਕਰ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫੁਰਮਾਨ ਕਰਦੇ ਹੈ, ਸਰਵਣ ਸਿਮਰਨ ਗੋਬਿੰਦ ਹੈ। ਇਉਂ ਭਾਈ, ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ ਇਸ ਮਨ ਵਿੱਚ ਜਦੋਂ ਭਗਤੀ ਦਾ ਪ੍ਰਵਾਹ ਚਲਾ ਦਿੱਤਾ, ਇਹ ਮਰੇ ਹੋਏ ਮਨ ਨੂੰ ਵੀ ਜਿਉਂਦਾ ਕਰ ਦਿੱਤਾ। ਜਿਹੜੇ ਜਨਮਾਂ ਜਨਮਾਂ ਦੇ ਗੁਰੂ ਨਾਲੋਂ ਵਿਛੜੇ ਹੋਏ ਸਨ, ਉਹਨਾਂ ਨੂੰ ਵੀ ਮਿਲਾ ਦਿੱਤਾ, ਫਿਰ ਗੁਰੂ ਨਾਲ ਮੇਲ ਦਿੱਤਾ, ਪਰਮੇਸ਼ਰ ਦੇ ਨਾਲ ਮੇਲ ਦਿੱਤਾ। ਮਰੇ ਹੋਏ ਮਨ ਵਿੱਚ ਸ਼ੁਭ ਗੁਣਾਂ ਦੀ ਪੂੰਜੀ ਪਾ ਦਿੱਤੀ, ਭਗਤੀ ਦੀ ਦਾਤ ਪਾ ਦਿੱਤੀ, ਭਗਤੀ ਰੂਪ ਸਵਾਸਾਂ ਦਾ ਪ੍ਰਵਾਹ ਚਲਾ ਦਿੱਤਾ, ਔਰ ਸ਼ੁਭ ਗੁਣਾਂ ਦਾ ਪ੍ਰਵਾਹ ਚਲਾ ਦਿੱਤਾ। ਇਸ ਕਰਕੇ ਮਰਿਆ ਹੋਇਆ ਮਨ ਜੀਵਿਤ ਕਰ ਦਿੱਤਾ। ਵਿਛੜਿਆ ਹੋਇਆਂ ਨੂੰ ਵੀ, ਜਨਮਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਵੀ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ, ਪਰ ਪੂਰੇ ਗੁਰ ਕੀ ਦੇਖ ਵਡਾਈ, ਪੂਰੇ ਗੁਰੂ ਦੀ ਕਿਰਪਾ ਨਾਲ। ਇਸੇ ਤਰ੍ਹਾਂ ਸਾਧ ਸੰਗਤ ਜੀ, ਪਸ਼ੂਆਂ ਵਰਗਾ ਇਹਨਾਂ ਜੀਵਾਂ ਦਾ ਜੀਵਨ ਸੀ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਦਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਮਨੁੱਖ ਜੇ ਖਾ ਪੀ ਕੇ ਸੌਂ ਕੇ ਆਪਣਾ ਜੀਵਨ ਅਜਾਈ ਗਵਾ ਲੈਂਦਾ, ਫਿਰ ਇਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ। ਵਿਦਵਾਨਾਂ ਨੇ ਕਿਹਾ ਹੈ, ਨਰਨ ਗਿਆਨ ਨਿਜਦਕਤਾ ਗਿਆਨ ਬਿਨਾਂ ਪਸ ਜਾਣ। ਮਨੁੱਖ ਨੂੰ ਚੰਗੇ ਮਾੜੇ ਦੀ ਗਿਆਤ ਹੈ, ਇਸੇ ਕਰਕੇ ਦੀ ਵਿਸ਼ੇਸ਼ਤਾ ਹੈ ਪਸ਼ੂਆਂ ਨਾਲੋਂ। ਬਾਕੀ ਇਹਦਾ ਤੇ ਪਸ਼ੂਆਂ ਦੀ ਰਹਿਣੀ ਦਾ ਕੋਈ ਫਰਕ ਨਹੀਂ। ਇਸ ਕਰਕੇ ਸਾਧ ਸੰਗਤ ਜੀ, ਪਸ਼ੂਆਂ ਵਰਗਾ ਜਿਹੜੇ ਲੋਕ ਜੀਵਨ ਬਸਰ ਕਰ ਰਹੇ ਸਨ, ਪ੍ਰੇਤਾਂ ਦੀ ਤਰ੍ਹਾਂ ਜਿਹੜੇ ਪਾਪ ਆਤਮਾ ਸਨ, ਮੁਗਧ ਜਿਹੜੇ ਸ਼ਾਸਤਰ ਗਿਆਤ ਵੱਲੋਂ ਕੋਰੇ ਸਨ, ਉਹਨਾਂ ਨੂੰ ਜਦੋਂ ਹਰੀ ਦਾ ਨਾਮ ਸਰਵਣ ਕਰਵਾਇਆ, ਤਾਂ ਸਾਧ ਸੰਗਤ ਜੀ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨਾਂ ਤੋਂ ਗਵਾਇਆ, ਉਹਨਾਂ ਤੋਂ ਉਚਾਰਨ ਕਰਵਾਇਆ, ਤਾਂ ਮੇਰੇ ਸਤਿਗੁਰੂ ਨੇ ਉਹਨਾਂ ਨੂੰ ਵਿਛੜਿਆ ਹੋਇਆਂ ਨੂੰ ਫਿਰ ਵਾਹਿਗੁਰੂ ਦੇ ਨਾਲ ਮੇਲ ਕੇ ਜੋੜ ਦਿੱਤਾ। ਇਉਂ ਜਨਮਾਂ ਜਨਮਾਂ ਦੇ ਵਿਛੜਿਆਂ ਹੋਇਆਂ ਦਾ ਮੇਰੇ ਵਾਹਿਗੁਰੂ ਨੇ ਮੇਰੇ ਸਤਿਗੁਰਾਂ ਨੇ ਉਧਾਰ ਕੀਤਾ ਹੈ।
ਪੂਰੇ ਗੁਰ ਕੀ ਦੇਖ ਵਡਾਈ,
ਇਹ ਪੂਰੇ ਸਤਿਗੁਰਾਂ ਦੀ ਵੱਡੀ ਵਡਿਆਈ, ਵੱਡੀ ਮਹਿਮਾ ਹੈ, ਵੱਡਾ ਪ੍ਰਤਾਪ ਹੈ।
ਤਾਂ ਕੀ ਕੀਮਤ ਕਹਿਣ ਨਾ ਜਾਈ,
ਸਤਿਗੁਰਾਂ ਦੀ ਮਹਿਮਾ ਦੀ ਕੀਮਤ, ਕੀਮਤ ਨਾਮ ਹੁੰਦਾ ਮੁੱਲ ਦਾ, ਗੁਰੂ ਦੀ ਮਹਿਮਾ ਦਾ ਮੁੱਲ ਕਥਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਮਹਿਮਾ ਵੱਡੀ ਤੋਂ ਵੱਡੀ ਹੈ, ਗੁਰੂ ਦੀ ਮਹਿਮਾ, ਗੁਰੂ ਦਾ ਪ੍ਰਤਾਪ, ਗੁਰੂ ਦੀਆਂ ਬਰਕਤਾਂ, ਇਹਨਾਂ ਦਾ ਮੁੱਲ, ਇਹਨਾਂ ਦੀ ਕੀਮਤ ਨਹੀਂ ਕਹਿ ਕੇ ਦੱਸੀ ਜਾ ਸਕਦੀ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਦੁੱਖ ਸੋਗ ਕਾ ਢਾਹਿਓ ਡੇਰਾ।
ਸਾਧ ਸੰਗਤ ਜੀ, ਜਨਮਾਂ ਜਨਮਾਂ ਦੇ ਦੁੱਖ, ਸਰੀਰ ਦੇ ਦੁੱਖ, ਇਸੇ ਤਰ੍ਹਾਂ ਸੋਗ, ਇਹ ਸੰਸਾਰ ਦੇ ਅੰਦਰ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਇਉਂ ਭੇਦ ਭਰਮ ਆਦਿਕ ਜਿੰਨੇ ਵੀ ਸਰੂਪ ਗਿਆਤ ਵੱਲੋਂ ਇਹ ਸੰਸੇ ਸਨ, ਸੋਗ ਸਨ, ਇਹਨਾਂ ਸਾਰਿਆਂ ਦਾ ਦੁੱਖ ਸੋਗ ਕਾ ਢਾਹਿਓ ਡੇਰਾ ਅਤੇ ਅਗਿਆਨ ਦਾ ਡੇਰਾ, ਇਹ ਸਾਰੇ ਢਾ ਦਿੱਤੇ, ਨਾਸ਼ ਕਰ ਦਿੱਤੇ, ਦੂਰ ਕਰ ਦਿੱਤੇ, ਸੰਸਾਰ ਦੇ ਦੁੱਖਾਂ ਦਾ ਵੀ, ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਸੋਗ ਆਦਿਕ ਅਤੇ ਅਗਿਆਨ ਆਦਿਕ ਜਿਹੜਾ ਦੁੱਖ ਸੀ, ਜਿਹਦਾ ਵੱਡਾ ਡੇਰਾ ਲੱਗਾ ਹੋਇਆ ਸੀ, ਇਹ ਸਾਰੇ ਢਾ ਦਿੱਤੇ, ਦੂਰ ਕਰ ਦਿੱਤੇ ਹੈ, ਨਿਵਿਰਤ ਕਰ ਦਿੱਤੇ ਹਨ, ਰੋਗ ਸੋਗ ਸੰਤਾਪ ਉਤਰੇ, ਇਉਂ ਸਾਰੇ ਰੋਗ ਅਤੇ ਸੋਗਾਂ ਦੀ ਨਿਵਿਰਤੀ ਕਰ ਦਿੱਤੀ ਹੈ।
ਆਨੰਦ ਮੰਗਲ ਬਿਸਰਾਮਾ,
ਔਰ ਆਨੰਦ ਹਿਰਦੇ ਦੇ ਵਿੱਚ ਆ ਕੇ ਟਿਕ ਗਿਆ, ਵਸ ਗਿਆ ਹੈ। ਜਦੋਂ ਵਾਹਿਗੁਰੂ ਦਾ ਮੰਗਲ ਜਸ ਗਾਇਆ ਤਾਂ ਸਾਧ ਸੰਗਤ ਜੀ, ਜਦੋਂ ਹਿਰਦੇ ਦੇ ਵਿੱਚੋਂ ਦੁੱਖ ਦੁੱਖ ਅਤੇ ਸੋਗ, ਅੱਠੇ ਪੈਰ ਚਿੰਤਾ ਵਿਆਪੀ ਰੱਗੀ ਲੈਣੀ, ਅੱਠੇ ਪੈਰ ਸੰਸਾਰ ਦੇ ਕਸ਼ਟਾਂ ਦਾ, ਸੰਸਾਰ ਦੇ ਦੁੱਖਾਂ ਦਾ ਝੋਰਾ ਮਨ ਦੇ ਵਿੱਚ ਲੱਗਾ ਹੀ ਰਹਿਣਾ, ਔਰ ਪੀੜਾ ਨੇ ਖਹਿੜਾ ਨਾ ਛੱਡਣਾ, ਇਹਨਾਂ ਦਾ ਸਾਰਾ ਡੇਰਾ ਲੱਗਾ ਹੋਇਆ ਢਾ ਦਿੱਤਾ, ਹਿਰਦੇ ਵਿੱਚ ਆਨੰਦ ਪੈਦਾ ਹੋ ਗਿਆ। ਔਰ ਸਾਧ ਸੰਗਤ ਜੀ, ਜਦੋਂ ਵਾਹਿਗੁਰੂ ਦਾ ਮੰਗਲ ਜਸ ਗਾਇਆ ਤਾਂ ਆਨੰਦ ਮੰਗਲ, ਆਨੰਦ ਮੰਗਲ ਦਾ ਅਰਥ ਉਸ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਗਈ। ਤਾਂ ਇਹ ਜਿਹੜਾ ਮਨ ਦੀ ਭਟਕਣਾ ਸੀ, ਇਹ ਹਮੇਸ਼ਾ ਲਈ ਮੁੱਕ ਗਈ, ਮਨ ਨੂੰ ਟਿਕਾ ਔਰ ਆਰਾਮ ਔਰ ਸ਼ਾਂਤੀ ਪ੍ਰਾਪਤ ਹੋ ਗਈ। ਮਨ ਵਿੱਚ ਵਾਹਿਗੁਰੂ ਦਾ ਨਾਮ ਵਸਣ ਕਰਕੇ ਸਾਰੇ ਦੁੱਖ ਅਤੇ ਸੋਗ, ਇਹਨਾਂ ਦਾ ਡੇਰਾ ਢਹਿ ਗਿਆ ਤੇ ਗਿਆਨ ਦੂਰ ਹੋ ਗਿਆ।
ਮਨ ਬਾਛਤ ਫਲ ਮਿਲੇ ਅਚਿੰਤਾ,
ਮਨ ਇੱਛਤ ਫਲਾਂ ਦੀ ਦਾਤ, ਧਰਮ ਅਰਥ ਕਾਮ ਮੋਕ, ਇਹ ਜਿੰਨੇ ਮਨ ਇੱਛਤ ਫਲ ਹੈ, ਮਨ ਇੱਛਤ ਦਾਤਾ ਹਨ, ਜੋ ਮਨ ਵਿੱਚ ਸੰਕਲਪ ਕਰਦਾ ਉਹੀ ਦਾਤ ਪ੍ਰਾਪਤ ਹੋ ਜਾਂਦੀ ਹੈ। ਅਚਿੰਤਾ ਅਚਾਨਕ, ਭਾਵ ਕੋਈ ਯਤਨ ਨਹੀਂ ਕਰਨਾ ਪਿਆ, ਨਿਰਯਤਨ ਹੀ ਮਨ ਇੱਛਤ ਸਾਰੇ ਫਲ, ਸਾਰੇ ਸੁੱਖ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਚਨਚੇਤ ਹੀ ਪ੍ਰਾਪਤ ਹੋ ਗਏ, ਸਾਰੇ ਕਾਰਜ ਪੂਰੇ ਹੋ ਗਏ।
ਪੂਰਨ ਹੋਏ ਕੰਮ,
ਸੰਸਾਰ ਦੇ ਕੰਮ ਵੀ ਪੂਰੇ ਹੋ ਗਏ, ਔਰ ਮਨੁੱਖਾ ਜੀਵਨ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਜ ਹੈ, ਇਹ ਵੀ ਗੁਰੂ ਨੂੰ ਮਿਲ ਕੇ ਪੂਰਾ ਹੋ ਜਾਂਦਾ ਹੈ। ਔਰ ਮਨ ਇੱਛਤ ਫਲ ਮੁਕਤੀ ਦਾ ਦਾਨ ਹੈ, ਜਿੱਥੇ ਧਰਮ ਅਰਥ ਹੈ ਉੱਥੇ ਮੁਕਤੀ ਦਾ ਦਾਨ ਵੀ ਗੁਰੂ ਦੀ ਕਿਰਪਾ ਦੇ ਨਾਲੇ ਪ੍ਰਾਪਤ ਹੋ ਗਿਆ, ਇਉਂ ਸਾਰੇ ਕਾਰਜ ਉਹਨਾਂ ਦੇ ਪੂਰੇ ਹੋ ਜਾਂਦੇ ਹਨ।
ਇਹਾ ਸੁਖ ਆਗੈ ਮੁਖ ਉਜਲ,
ਉਹਨਾਂ ਨੂੰ ਇੱਥੇ ਵੀ ਸੁਖ ਹੈ ਤੇ ਅੱਗੇ ਵੀ ਉਹਨਾਂ ਦਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੁਖ ਉਜਲਾ ਹੈ, ਪਵਿੱਤਰ ਹੈ, ਇਸ ਕਰਕੇ ਇਸ ਲੋਕ ਦੇ ਵੀ ਉਹਨਾਂ ਨੂੰ ਸਾਰੇ ਸੁੱਖ ਤੇ ਪਰਲੋਕ ਦੇ ਵੀ ਸਾਰੇ ਸੁੱਖ ਉਹਨਾਂ ਨੂੰ ਜੀਵਨ ਵਿੱਚ ਪ੍ਰਾਪਤ ਹੋ ਗਏ। ਇਹਾ ਸੁਖ ਆਗੈ ਮੁਖ ਉਜਲ, ਇਹ ਉਪਾਸ਼ਕਾਂ ਦੀ ਅਵਸਥਾ ਹੈ, ਜਿਹੜੇ ਵਾਹਿਗੁਰੂ ਦੀ ਉਪਾਸ਼ਨਾ ਕਰਨ ਵਾਲੇ ਹੈ, ਭਗਤੀ ਕਰਨ ਵਾਲੇ ਹੈ, ਉਹਨਾਂ ਨੂੰ ਇੱਥੇ ਵੀ ਮਨ ਵਾਂਛਿਤ ਸਾਰੇ ਫਲ ਪ੍ਰਾਪਤ ਹੁੰਦੇ ਹੈ। ਅਚਨਚੇਤ ਹੀ ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹੈ। ਔਰ ਇਸੇ ਤਰ੍ਹਾਂ ਉਹਨਾਂ ਦਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮੁੱਖ ਉਜਲਾ ਹੋ ਜਾਂਦਾ ਹੈ।
ਮਿਟ ਗਏ ਆਵਣ ਜਾਣੇ,
ਆਉਣ ਜਾਣ ਦਾ ਜਿਹੜਾ ਚੱਕਰ ਸੀ ਉਹ ਵੀ ਮਿਟ ਗਿਆ, ਮੁੱਕ ਗਿਆ ਹੈ। ਇਹ ਬ੍ਰਹਮ ਬੇਤੇ ਦੀ, ਬ੍ਰਹਮ ਗਿਆਨੀ ਦੀ ਅਵਸਥਾ ਹੈ। ਬ੍ਰਹਮ ਗਿਆਨੀ ਦਾ ਆਉਣਾ ਜਾਣਾ ਸਦਾ ਲਈ ਮੁੱਕ ਜਾਂਦਾ ਹੈ, ਇਸ ਕਰਕੇ ਉਹਨਾਂ ਦਾ ਆਉਣਾ ਜਾਣਾ ਵੀ ਸਦਾ ਲਈ ਮਿਟ ਗਿਆ, ਮੁੱਕ ਗਿਆ ਹੈ।
ਨਿਰਭਉ ਭਏ ਹਿਰਦੈ ਨਾਮ ਵਸਿਆ,
ਜਦੋਂ ਹਿਰਦੇ ਵਿੱਚ ਗੁਰੂ ਦੀ ਕਿਰਪਾ ਨਾਲ ਨਾਮ ਵਸ ਗਿਆ, ਫਿਰ ਨਿਰਭਉ ਜਪੈ ਸਗਲ ਭਉ ਮਿਟੈ, ਨਿਰਭੈਤਾ ਦੀ ਦਾਤ ਪ੍ਰਾਪਤ ਹੋ ਗਈ। ਕੋਈ ਡਰ ਕੋਈ ਭੈ ਨਹੀਂ ਰਹਿ ਗਿਆ, ਸੰਸਾਰ ਦੇ ਦੁੱਖਾਂ ਦਾ ਵੀ, ਅਗਿਆਨ ਜਨ ਦੁੱਖਾਂ ਦਾ ਵੀ, ਇਸੇ ਤਰ੍ਹਾਂ ਸੋਕ ਆਦਿਕਾਂ ਦੇ ਦੁੱਖਾਂ ਦਾ ਵੀ, ਇਹ ਸਾਰੇ ਦੁੱਖ ਹੀ ਨਿਵਿਰਤ ਹੋ ਗਏ, ਕਿਉਂਕਿ ਮਨ ਵਿੱਚ ਹਿਰਦੇ ਵਿੱਚ ਉਹਨਾਂ ਦੇ ਨਾਮ ਸਤਿਗੁਰਾਂ ਦੀ ਕਿਰਪਾ ਨਾਲ ਵਸ ਗਿਆ ਹੈ। ਐਸੀ ਨਿਰਭੈਤਾ ਵਾਲੀ ਅਵਸਥਾ ਪ੍ਰਾਪਤ ਹੋ ਗਈ। ਸੰਸਾਰ ਵਿੱਚ ਹਰ ਜੀਵ ਸਾਧ ਸਿੰਘ ਜੀ ਭੈ ਵਿੱਚ ਹੈ। ਵੇਖੋ ਜਿੰਨਾ ਸੰਸਾਰ ਦਾ ਪਸਾਰਾ, ਇਹ ਵੀ ਭੈ ਦੇ ਸਹਿਤ ਹੈ। ਭੈ ਵਿੱਚ ਪਵਨ ਵਹਿ ਸਦਭਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਨਿਰਭਉ ਕੌਣ ਹੈ? ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਨਿਰਭੈ ਸਰੂਪ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਹੈ। ਜਿਹੜੇ ਉਹਦਾ ਨਾਮ ਜਪਦੇ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹਦਾ ਨਾਮ ਵਸ ਜਾਂਦਾ, ਉਹਨਾਂ ਨੂੰ ਵਾਹਿਗੁਰੂ ਨਿਰਭੈਤਾ ਦਾ ਦਾਨ ਬਖਸ਼ ਦਿੰਦਾ। ਜਦੋਂ ਦਸਮ ਪਿਤਾ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੇ ਸੀਸ ਉੱਤੇ ਬਖਸ਼ਿਸ਼ ਭਰਿਆ ਹੱਥ ਰੱਖਿਆ ਤਾਂ ਸਾਧ ਸਿੰਘ ਜੀ ਕੀਤੀ ਤੇ ਹਸਤੀ ਕਰੇ ਤੂਟਾ ਲੈ ਗੱਡ ਹੈ, ਹਾਥੀ ਵਰਗੀ ਤਾਕਤ ਬਖਸ਼ ਦਿੱਤੀ। ਔਰ ਮਸਤ ਹਾਥੀ ਦੇ ਨਾਲ ਮੁਕਾਬਲਾ ਕਰਾ ਕੇ ਭਾਈ ਬਚਿੱਤਰ ਸਿੰਘ ਨੂੰ ਸਤਿਗੁਰੂ ਜੀ ਨੇ ਜਿੱਤ ਦਾ ਦਾਨ ਬਖਸ਼ਿਆ। ਐਸੀ ਨਿਰਭੈਤਾ ਮੇਰੇ ਸਤਿਗੁਰੂ ਬਖਸ਼ ਦਿੰਦੇ ਹਨ ਪ੍ਰਤੱਖ ਵੀ, ਔਰ ਦੁੱਖਾਂ ਵੱਲੋਂ ਵੀ ਨਿਰਭੈਤਾ, ਜੰਮਣ ਮਰਨ ਵੱਲੋਂ ਵੀ ਨਿਰਭੈਤਾ ਦਾ ਦਾਨ। ਇਹ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ।
ਆਪਣੇ ਸਤਿਗੁਰ ਕੈ ਮਨ ਭਾਣੇ,
ਜਿਹੜੇ ਆਪਣੇ ਸਤਿਗੁਰੂ ਦਾ ਮਨ ਦੇ ਵਿੱਚ ਭਾਣਾ ਮਿੱਠਾ ਕਰਕੇ ਉਹਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਆ। ਭਗਤਾਂ ਦੀ ਵੀ ਬਹੁਤ ਵੱਡੀ ਅਵਸਥਾ ਹੈ, ਪਰ ਗੁਰਸਿੱਖਾਂ ਦੀ ਕਰਨੀ ਬਹੁਤ ਵੱਡੀ ਹੈ। ਸਤ ਸੰਗਤ ਜੀ ਬੰਦ ਵੀ ਕਟਾ ਲਏ, ਖੋਪਰ ਵੀ ਲੁਹਾ ਲਏ, ਹਿਰਦੇ ਵਿੱਚ ਨਾਮ ਵਸਿਆ ਹੋਇਆ ਸੀ ਅਤੇ ਨਾਲ ਆਪਣੇ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਿਆ। ਇਹ ਬਖਸ਼ਿਸ਼ ਕਿੱਥੋਂ ਹੋਈ? ਜਦੋਂ ਪੰਚਮ ਗੁਰਦੇਵ ਜੀ ਨੂੰ ਤੱਤੀ ਲੋਹ 'ਤੇ ਬਿਠਾ ਕੇ ਤੱਤਾ ਰੇਤਾ ਸੀਸ ਵਿੱਚ ਪਾਇਆ ਗਿਆ, ਉਦੋਂ ਸਤਿਗੁਰਾਂ ਨੇ ਇਹ ਸ਼ਬਦ ਉਚਾਰੇ ਸਨ, ਤੇਰਾ ਭਾਣਾ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਉਹੀ ਅਵਸਥਾ ਗੁਰਸਿੱਖਾਂ ਨੂੰ ਬਖਸ਼ੀ ਸਤਿਗੁਰਾਂ ਨੇ। ਭਾਈ ਨਿਰਭੈਤਾ ਦਾ ਦਾਨ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਦਾ ਭਾਣਾ ਮਨ ਵਿੱਚ ਚੰਗਾ ਲੱਗਾ, ਵਾਹਿਗੁਰੂ ਦੀ ਸਤਿਗੁਰਾਂ ਦੀ ਰਜ਼ਾ ਵਿੱਚ ਰਹੇ। ਇਸੇ ਤਰ੍ਹਾਂ ਆਪਣੇ ਸਤਿਗੁਰ ਕੈ ਮਨ ਭਾਣੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਉਹ ਭਾਈ ਜਿਨ੍ਹਾਂ ਨੇ ਹਿਰਦੇ ਦੁਆਰਾ ਨਾਮ ਦਾ ਮੰਨਣ ਕੀਤਾ, ਉਹ ਸਤਿਗੁਰੂ ਦੇ ਦਰ 'ਤੇ ਭਾ ਗਏ, ਪ੍ਰਵਾਨ ਹੋ ਗਏ। ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨ੍ਹਾਂ ਕੇ ਕੰਮ, ਉਹ ਵਾਹਿਗੁਰੂ ਦੀ ਦਰਗਾਹ 'ਤੇ ਪ੍ਰਵਾਨ ਹੋ ਗਏ ਹਨ, ਉਹਨਾਂ ਦਾ ਜੀਵਨ ਸਫਲ ਹੋ ਗਿਆ ਹੈ।
ਉਠਤ ਬੈਠਤ ਹਰ ਗੁਣ ਗਾਵੇ,
ਇਹ ਗੁਰਸਿੱਖ ਇਸ ਲਈ ਜਿਹੜਾ ਨਾਮ ਹਿਰਦੇ ਵਿੱਚ ਹੈ ਉਹ ਕਿਵੇਂ ਵਸੇਗਾ, ਉਹ ਉਸ ਦਾ ਤਰੀਕਾ ਦੱਸਦੇ ਹੈ ਕਿ ਉੱਠਦਿਆਂ ਬੈਠਦਿਆਂ ਵਾਹਿਗੁਰੂ ਦੇ ਗੁਣਾਂ ਨੂੰ, ਉਹਦੀ ਮਹਿਮਾ ਨੂੰ ਗਾਇਆ ਕਰ। ਉੱਠਦਿਆਂ ਬੈਠਦਿਆਂ ਨਾਮ ਜਪਿਆ ਕਰ। ਉੱਠਣਾ ਕੀ ਹੈ? ਸੰਸਾਰ ਵੱਲੋਂ ਜਦੋਂ ਮਨ ਉਪਰਾਮ ਹੋ ਜਾਏ ਉਦੋਂ ਵੀ ਨਾਮ ਜਪਣਾ। ਕਈ ਵਾਰੀ ਸੰਸਾਰ ਵੱਲੋਂ ਮਨ ਉਪਰਾਮ ਹੋ ਜਾਏ ਬੰਦਾ ਇੰਨਾ ਦੁਖੀ ਹੋ ਜਾਂਦਾ, ਮਹਾਰਾਜ ਕਹਿੰਦੇ ਉਦੋਂ ਵੀ ਨਾਮ ਦਾ ਆਸਰਾ ਲੈਣਾ। ਵੱਡੇ ਵੱਡੇ ਸੰਕਟ ਵੀ ਜਦੋਂ ਵਿਆਪਦੇ ਹੈ ਮਨ ਡੋਲ ਜਾਂਦਾ, ਮਨ ਵਿੱਚ ਧੀਰਜ ਨਹੀਂ ਰਹਿੰਦਾ। ਸੰਬੰਧੀਆਂ ਦੇ ਦੁੱਖਾਂ ਨੂੰ ਵੇਖ ਕੇ ਵੀ ਬੰਦਾ ਕਈ ਵਾਰੀ ਮਨ ਉਪਰਾਮ ਹੋ ਜਾਂਦਾ ਅਤੇ ਸੰਸਾਰ ਨਾਲੋਂ ਸੰਬੰਧੀਆਂ ਨਾਲੋਂ ਟੁੱਟ ਜਾਂਦਾ। ਮਹਾਰਾਜ ਕਹਿੰਦੇ ਭਾਈ ਉਦੋਂ ਵੀ ਤੈਨੂੰ ਧੀਰਜ ਦੇਣ ਵਾਲੀ ਇੱਕ ਸ਼ਕਤੀ ਹੈ ਵਾਹਿਗੁਰੂ ਦਾ ਨਾਮ, ਉਦੋਂ ਵੀ ਵਾਹਿਗੁਰੂ ਦਾ ਨਾਮ ਜਪਿਆ ਕਰ ਅਤੇ ਤੇਰਾ ਮਨ ਫਿਰ ਇਕਾਗਰਤਾ ਦੇ ਵਿੱਚ ਬੈਠ ਜਾਏਗਾ, ਟਿਕ ਜਾਏਗਾ, ਤੈਨੂੰ ਸ਼ਾਂਤੀ ਪ੍ਰਾਪਤ ਹੋਏਗੀ। ਨਾਮ ਜਪਦਿਆਂ ਸੰਸਾਰ ਦੇ ਸੁੱਖਾਂ ਵੱਲੋਂ ਵੀ ਬਿਰਤੀ ਜਦੋਂ ਪ੍ਰਾਮ ਹੋ ਜਾਏ ਉਦੋਂ ਵੀ ਨਾਮ ਜਪਣਾ। ਜਦੋਂ ਐਨ ਸਮਾਧੀ ਵਿੱਚ ਮਨ ਜੁੜ ਜਾਏ, ਟਿਕ ਜਾਏ, ਬੈਠ ਜਾਏ, ਉਦੋਂ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਹੈ।
ਦੁੱਖ ਦਰਦ ਭ੍ਰਮ ਭਾਗ,
ਜੰਮਣ ਮਰਨ ਦੇ ਉਹਨਾਂ ਦੇ ਦੁੱਖ, ਅਵਿਦਿਆ ਦੀਆਂ ਪੀੜਾਂ ਉਹਨਾਂ ਦੀਆਂ, ਇਸੇ ਤਰ੍ਹਾਂ ਉਹਨਾਂ ਦੇ ਸਾਰੇ ਭਰਮ ਜਿੰਨੇ ਵੀ ਹੈ, ਸਰੂਪ ਵੱਲੋਂ ਜਿਹੜਾ ਭਰਮ ਪਿਆ ਹੋਇਆ ਹੈ ਉਹ ਵੀ ਸਾਰਾ ਭਾਗਾ ਭੱਜ ਜਾਂਦਾ ਹੈ, ਦੂਰ ਚਲਿਆ ਜਾਂਦਾ ਹੈ। ਕਿਉਂ? ਸੰਸਾਰ ਦੀਆਂ ਦਰਦ ਪੀੜਾਂ, ਜੰਮਣ ਮਰਨ ਦੇ ਦੁੱਖ, ਅਗਿਆਨ ਜਨ ਦੁੱਖ, ਇਹ ਵੀ ਸਾਰੇ ਉਹਨਾਂ ਦੇ ਨਿਵਿਰਤ ਹੋ ਜਾਂਦੇ ਆ, ਕੱਟੇ ਜਾਂਦੇ ਆ।
ਕਹੋ ਨਾਨਕ ਤਾਂ ਕੇ ਪੂਰ ਕਰਮਾ।
ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਕਹਿੰਦੇ ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ। ਸੰਸਾਰ ਤੋਂ ਲੈ ਕੇ ਮੁਕਤ ਹੋਣ ਤੱਕ ਜਿੰਨੇ ਵੀ ਕਾਰਜ ਹੈ ਉਹਨਾਂ ਗੁਰਮੁਖਾਂ ਦੇ, ਉਹਨਾਂ ਨਾਮ ਜਪਣ ਵਾਲੀਆਂ ਨਾਮ ਰਸੀਆਂ ਰੂਹਾਂ ਦੇ, ਸੇਵਾ ਕਰਨ ਵਾਲਿਆਂ ਦੇ ਸਾਰੇ ਕਾਰਜ ਮੇਰਾ ਵਾਹਿਗੁਰੂ ਆਪ ਕਿਰਪਾ ਕਰਕੇ ਪੂਰੇ ਕਰ ਦਿੰਦਾ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹੈ।
ਜਾ ਕਾ ਗੁਰ ਚਰਨੀ ਮਨ ਲਾਗਾ।
ਜਿਹਨਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਜੁੜ ਗਿਆ, ਭਾਵ ਨਾਮ ਨਾਲ ਜਿਹਨਾਂ ਦਾ ਮਨ ਲੱਗ ਗਿਆ ਹੈ, ਨਾਮ ਵਿੱਚ ਮਨ ਜੁੜ ਗਿਆ ਹੈ, ਉਹਨਾਂ ਦੇ ਸਾਰੇ ਕਾਰਜ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਪਿਆਰ ਹੈ ਉਹਨਾਂ ਦੇ ਅਚਨਚੇਤ ਅਚਾਨਕ ਵੀ ਐਸੇ ਕਾਰਜ ਕਰ ਦਿੰਦਾ ਮੇਰਾ ਵਾਹਿਗੁਰੂ ਕਿ ਜਿਨ੍ਹਾਂ ਕਾਰਜਾਂ ਦੇ ਕਰਨ ਵਿੱਚ ਵੀ ਬੜਾ ਵੱਡਾ ਕਈ ਵਾਰੀ ਮਨ ਵਿੱਚ ਤੌਖਲਾ ਹੁੰਦਾ ਹੈ, ਪਰ ਵਾਹਿਗੁਰੂ ਅਚਾਨਕ ਹੀ ਉਹਨਾਂ ਦੇ ਸਾਰੇ ਕਾਰਜ ਰਾਸ ਕਰ ਦਿੰਦਾ ਹੈ। ਇਸ ਕਰਕੇ ਭਾਈ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਉਹਨਾਂ ਦੇ ਸਾਰੇ ਕਾਰਜ ਜਨਮ ਤੋਂ ਲੈ ਕੇ ਮੁਕਤ ਹੋਣ ਤੱਕ ਮੇਰਾ ਸਤਿਗੁਰੂ ਪੂਰੇ ਕਰ ਦਿੰਦਾ ਹੈ। ਇਸ ਕਰਕੇ ਇਹ ਪੂਰੇ ਗੁਰੂ ਦੀ ਵਡਿਆਈ ਹੈ, ਪੂਰੇ ਗੁਰੂ ਦੀ ਮਹਿਮਾ ਹੈ ਆਪਣੇ ਸੇਵਕਾਂ ਦੀ। ਜਹਿ ਜਹਿ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠਤਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਇਹ ਮਹਾਨ ਬਖਸ਼ਿਸ਼ਾਂ ਉਹਨਾਂ ਨੂੰ ਜੀਵਨ ਵਿੱਚ ਪ੍ਰਾਪਤ ਹੁੰਦੀਆਂ ਹਨ। ਸੋ ਆਓ ਭਾਈ, ਗੁਰਸਿੱਖਾਂ ਦੇ ਘਰ ਵਿੱਚ ਜਿਨ੍ਹਾਂ ਨੇ ਜਨਮ ਲਿਆ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਨਾਮ ਨਾਲ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਗੁਰਸਿੱਖੀ ਕਮਾਉਂਦਿਆਂ ਸਫਲ ਕਰੀਏ। ਤੁਸੀਂ ਦੁਨੀਆਂ ਦੇ ਕੋਨੇ ਕੋਨੇ ਤੋਂ ਚੱਲ ਕੇ ਉਸ ਮਹਾਨ ਗੁਰ ਤੀਰਥ ਦੇ ਦਰਸ਼ਨ ਕਰ ਰਹੇ ਹੋ ਜਿਸ ਦੀ ਧੂੜੀ ਨੂੰ ਵੱਡੇ ਵੱਡੇ ਤਪੱਸਵੀ ਵੀ ਲੋਚਦੇ ਹੈ। ਭਾਵ ਇਹ ਮਹਾਨ ਗੁਰ ਤੀਰਥ ਹੈ ਸ੍ਰੀ ਅੰਮ੍ਰਿਤਸਰ ਸਾਹਿਬ। ਉਸ ਮਹਾਨ ਗੁਰ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ, ਇਸ ਲਈ ਜਿਹੜਾ ਵੀ ਕੋਈ ਨਸ਼ਿਆਂ ਦਾ ਸੇਵਨ ਕਰਦਾ ਨਸ਼ਿਆਂ ਦਾ ਤਿਆਗ ਕਰੇ। ਜਿਨ੍ਹਾਂ ਨੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਰੋਮ ਕੇਸ ਕਟਾਏ ਹੈ ਉਹ ਸਾਬਤ ਸੂਰਤ ਕੇਸ ਰੱਖੋ, ਬਾਣੀ ਬਾਣੇ ਦੇ ਧਾਰਨੀ ਬਣ ਕੇ ਆਪਣਾ ਲੋਕ ਸੁਖੀ ਪ੍ਰਲੋਕ ਸੁਹੇਲਾ ਜੀਵਨ ਕਰ ਸਕੀਏ। ਸਾਧ ਸੰਗਤ ਜੀ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ ਦਾ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਿਨ੍ਹਾਂ ਨੇ ਆਪ ਸੰਗਤ ਦੇ ਵਿੱਚ ਦਾਸ ਨੂੰ ਹਾਜ਼ਰੀ ਭਰਨ ਦਾ ਇਸ ਭਾਗ ਬਖਸ਼ਿਆ। ਇਸ ਲਈ ਦਾਸ ਵੱਲੋਂ ਸਾਰਿਆਂ ਦਾ ਇਹਨਾਂ ਮਹਾਨ ਹਸਤੀਆਂ ਦਾ ਸੰਸਥਾ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਉਠਤ ਬੈਠਤ
ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।